ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਮੁੱਖ ਖਬਰਾਂ ਵਿੱਚ, ਉੱਚ ਅਦਾਲਤ ਵੱਲੋਂ ਆਦਿਵਾਸੀ ਭਾਈਚਾਰੇ ਨੂੰ ਲੈ ਕੇ ਇੱਕ ਅਹਿਮ ਫੈਸਲਾ। ਦਿੱਲੀ 'ਚ ਆਮ ਆਦਮੀ ਪਾਰਟੀ ਨੇ ਫੇਰ ਫੇਰਿਆ ਝਾੜੂ, ਮੁੜ ਸਰਕਾਰ ਬਣਨਾ ਤੈਅ। ਅਤੇ ਇੱਕ ਰੋਜ਼ਾ ਕ੍ਰਿਕਟ ਵਿੱਚ ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਤੀਜਾ ਮੈਚ ਜਾਰੀ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ, ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਆਦਿਵਾਸੀ ਭਾਈਚਾਰੇ ਦੇ ਇੱਕ ਵਿਅਕਤੀ ਦੇ ਮਾਮਲੇ 'ਚ ਫੈਸਲਾ ਸੁਣਾਉਂਦਿਆਂ, ਅੱਜ ਉੱਚ ਅਦਾਲਤ ਨੇ ਆਖਿਆ ਕਿ ਉਹਨਾਂ ਨੂੰ ਦੇਸ਼ ਨਿਕਾਲਾ ਨਹੀਂ ਦਿੱਤਾ ਜਾ ਸਕਦਾ। ਦੱਸਣਯੋਗ ਹੈ ਕਿ ਨਿਊਜ਼ੀਲੈਂਡ ਦਾ ਜੰਮਿਆ ਜਾਇਆ ਆਦਿਵਾਸੀ ਬ੍ਰੈਂਡਨ ਥੌਮਸ ਇੱਕ ਹਿਰਾਸਤ ਕੇਂਦਰ ਵਿੱਚ ਬੰਦ ਹੈ। ਅਦਾਲਤ ਨੇ 4-3 ਨਾਲ ਉਸ ਦੇ ਹੱਕ 'ਚ ਫੈਸਲਾ ਦਿੰਦਿਆਂ ਕਿਹਾ ਕਿ ਆਦਿਵਾਸੀ ਲੋਕਾਂ ਨੂੰ ਏਲੀਅਨ ਨਹੀਂ ਗਰਦਾਨਿਆ ਜਾ ਸਕਦਾ। ਮੌਰਿਸ ਬਲੈਕਬਰਨ ਦੀ ਵਕੀਲ ਕਲੇਅਰ ਗਿਬਸ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
Brendan, as of today, has been in detention for 501 days. That's 500 sleepless nights, and we hope that that is the last. He's missed 2 Christmases with his family, one of his son's birthdays, and one of his son's birthday is actually coming up again. So he's hopeful of returning to celebrate with his family.
ਦੱਸਦੇ ਜਾਈਏ ਕਿ ਇਹ ਮਾਮਲਾ ਦੋ ਵਿਅਕਤੀਆਂ ਦਾ ਹੈ, ਜਿਨ੍ਹਾਂ ਵਿੱਚੋਂ ਇੱਕ ਇੰਡੀਜਨਸ ਹੈ, ਪਰ ਦੂਜੇ ਦੇ ਓਰਿਜਨਲ ਹੋਣ ਜਾਂ ਨਾ ਹੋਣ ਬਾਰੇ ਅਦਾਲਤ ਸਪਸ਼ਟ ਨਹੀਂ ਹੈ। ਇਹਨਾਂ ਦੋਨਾਂ ਨੂੰ ਸੰਗੀਨ ਜੁਰਮਾਂ ਲਈ ਹਿਰਾਸਤ ਵਿੱਚ ਰੱਖਿਆ ਗਿਆ ਹੈ। ਪ੍ਰਵਾਸ ਮਸਲਿਆਂ ਦੀ ਮਾਹਰ ਮਿਸ਼ਲ ਫੌਸਟਰ ਨੇ ਕਿਹਾ ਕਿ ਇਸ ਫੈਸਲੇ ਦੇ ਦੂਰਗਾਮੀ ਸਿੱਟੇ ਹੋਣਗੇ।
And this is because for a very long time there's been a question about whether or not there are any limits on Commonwealth power in relation to aliens. And what I mean by that is that the Commonwealth relies on the aliens' power in the Constitution for its legislation in the immigration space. So the Migration Act is based on the aliens' power.
ਸਰਕਾਰ ਕੋਲ ਖਣਿਜ ਤੋਂ ਊਰਜਾ ਪੈਦਾ ਕਰਨ ਵਾਲੇ ਫੈਸਲੇ ਨੂੰ ਲੈ ਕੇ ਦੋ ਗੁੱਟਾਂ 'ਚ ਵੰਡੀ ਗਈ ਹੈ। ਸਾਬਕਾ ਮੰਤਰੀ ਮੈਟ ਕੈਨਵਨ ਨੇ ਕੋਲ ਊਰਜਾ ਦੇ ਹੱਕ 'ਚ ਆਪਣਾ ਫਤਵਾ ਦਿੰਦਿਆਂ ਆਖਿਆ ਕਿ ਇਸ ਫੈਸਲੇ ਦੇ ਵਿਰੋਧੀ ਕੁਈਨਜ਼ਲੈਂਡ ਦੇ ਹਿੱਤ ਵਿੱਚ ਨਹੀਂ ਹਨ। ਉਹਨਾਂ ਇਸ ਸਿਲਸਿਲੇ 'ਚ ਹੋਣ ਵਾਲੀ $4 million ਦੀ ਇੱਕ ਤਫਤੀਸ਼ ਲਈ ਵੀ ਹਾਮੀ ਭਰੀ ਹੈ, ਜੋ ਇਹ ਵੇਖੇਗੀ ਕਿ ਕੀ ਕੋਲ ਊਰਜਾ ਦਾ ਇਹ ਪਲਾਂਟ ਕੁਈਨਜ਼ਲੈਂਡ ਵਿੱਚ ਕਾਮਯਾਬ ਹੋ ਸਕਦਾ ਹੈ।
Welcome people having different views. Some of my colleagues or others want to have a different view to mine. That's their right, and I respect that. I just hope they'd consider at the next election coming up to Collinsville with a convoy perhaps of cars and vehicles and holding a rally there to protest against the coal-fired power station there, particularly if they live south of the border down in Sydney, Melbourne, maybe Tasmania. Please come up to North Queensland and tell us all how we're immoral and corrupt.
ਵਿਰੋਧੀ ਧਿਰ ਆਗੂ ਐਂਥਨੀ ਐਲਬਨੀਜ਼ੀ ਨੇ ਕੋਲ ਖਣਿਜ ਊਰਜਾ ਬਾਰੇ ਲੇਬਰ ਪਾਰਟੀ ਦਾ ਰੁੱਖ ਸਪਸ਼ਟ ਕਰਦਿਆਂ ਸਰਕਾਰ ਦੀ ਨਿਖੇਧੀ ਕੀਤੀ ਹੈ ਅਤੇ ਆਖਿਆ ਹੈ ਕਿ ਕੋਲੀਸ਼ਨ ਨੂੰ ਅਜੇ ਤੱਕ ਹਾਂ ਨਾਂ ਦਾ ਹੀ ਭੰਬਲ ਭੂਸਾ ਪਿਆ ਹੋਇਆ ਹੈ।
We have seen this movie of what happens when a party is divided, when a government's divided. We know how it ends. It ends badly for the government. I give Scott Morrison credit when he was taking President Widodo around his front bench, he at least remembered all of their names, which is a real challenge. It's a challenge for us to look across the other side and work out who's on the front bench.
ਕੋਰੋਨਾਵਾਇਰਸ ਨੂੰ ਆਸਟ੍ਰੇਲੀਆ 'ਚ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਕਈ ਕਦਮ ਚੁੱਕੇ ਗਏ ਨੇ, ਪਰ ਇਹਦੇ ਚੱਲਦਿਆਂ ਕੁਝ ਚੀਨੀ ਮੂਲ ਦੇ ਲੋਕਾਂ ਨਾਲ ਦੁਰਵਿਵਹਾਰ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਨੇ। ਹੈਲਥ ਮਿਨਿਸਟਰ ਗ੍ਰੇਗ ਹੰਟ ਨੇ ਇਸ ਬਾਰੇ ਲੋਕਾਂ ਨੂੰ ਚੀਨੀ ਭਾਈਚਾਰੇ ਦੀਆਂ ਭਾਵਨਾਵਾਂ ਦਾ ਖਾਸ ਖਿਆਲ ਰੱਖਣ ਦੀ ਅਪੀਲ ਕੀਤੀ ਹੈ।
And I want to denounce and reject those absolutely and to say to the Australian Chinese community, we thank you, we honour you, we respect you, and that the shopping centres are safe. And if there are shopping centres in areas that have particularly strong concentrations of people with Chinese Australian background, there is no reason not to be there.
ਉਧਰ ਚੀਫ ਮੈਡੀਕਲ ਅਫਸਰ ਬ੍ਰੈਂਡਨ ਮਰਫੀ ਨੇ ਦੱਸਿਆ ਕਿ ਆਸਟ੍ਰੇਲੀਆ 'ਚ ਕੋਰੋਨਾ ਵਾਇਰਸ 'ਤੇ ਪਾਏ ਗਏ 15 ਮਰੀਜ਼ਾਂ 'ਚੋਂ 5 ਪੂਰੀ ਤਰ੍ਹਾਂ ਠੀਕ ਨੇ, ਜਦਕਿ ਬਾਕੀਆਂ ਦਾ ਖਾਸ ਖਿਆਲ ਰੱਖਿਆ ਜਾ ਰਿਹਾ। ਉਹਨਾਂ ਕਿਹਾ ਕਿ ਸਿਹਤ ਅਦਾਰਾ ਚੀਨ ਵਿਚਲੇ ਹਾਲਾਤਾਂ 'ਤੇ ਨਿਰੰਤਰ ਨਿਗਾਹ ਰੱਖ ਰਿਹਾ।
The situation is clearly much evolving in China. There are still more and more cases in Hubei, but we are watching that very closely, and there is smaller growth outside of that province. The international scene is being very closely watched, and at the moment our containment strategies are effective and do seem to be working in Australia.
ਦਿੱਲੀ ਦੀਆਂ 7ਵੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਲਗਭਗ ਅੰਤਮ ਦੌਰ 'ਚ ਹੈ। ਸਪਸ਼ਟ ਹੋ ਗਿਆ ਹੈ ਕਿ ਇੱਕ ਵਾਰ ਫਿਰ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਹਾਲਾਂਕਿ ਭਾਜਪਾ ਦੇ ਅੰਕੜੇ ਪਹਿਲਾਂ ਨਾਲੋਂ ਸੁਧਰੇ ਨੇ, ਪਰ ਉਹਨਾਂ ਲਈ ਦਿੱਲੀ ਹਾਲੇ ਵੀ ਦੂਰ ਹੈ। ਵੈਸੇ ਬੀਜੇਪੀ 22 ਸਾਲਾਂ ਤੋਂ ਦਿੱਲੀ 'ਚ ਵਾਪਸੀ ਦਾ ਸੁਪਨਾ ਵੇਖ ਰਹੀ ਹੈ। ਕਾਂਗਰਸ ਨੂੰ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਰਾਰੀ ਹਾਰ ਵੇਖਣੀ ਪਈ ਹੈ। ਹੁਣ ਤੱਕ ਦੇ ਰੁਝਾਨਾਂ 'ਚ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਰੋਜ਼ਾਨਾ 'ਚ ਆਮ ਆਦਮੀ ਪਾਰਟੀ 58 ਸੀਟਾਂ ਅਤੇ ਭਾਜਪਾ 12 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਆਮ ਆਦਮੀ ਪਾਰਟੀ ਦੀ ਜਿੱਤ ਬਾਰੇ ਆਪ ਆਗੂ ਸੰਜੇ ਸਿੰਘ ਨੇ ਕਿਹਾ ਕਿ ਇਹਨਾਂ ਚੋਣਾਂ 'ਚ ਬੀਜੇਪੀ ਦੇ ਅਮਿਤ ਸ਼ਾਹ ਦੀ ਪੂਰੀ ਤਾਕਤ ਲੱਗੀ, ਉਹਨਾਂ ਦੀ ਕੈਬਨਿਟ ਲੱਗੀ, 300 ਸੰਸਦ ਮੈਂਬਰ ਲੱਗੇ, ਕਈ ਮੁੱਖ ਮੰਤਰੀ ਲੱਗੇ, ਸਾਰੀ ਸੱਤਾ ਲੱਗੀ, ਪਰ ਕੁਝ ਵੀ ਕੰਮ ਨਾ ਆਇਆ। ਭਾਜਪਾ ਨੇ ਪੂਰੀ ਤਾਕਤ ਲਾਈ, ਨਫ਼ਰਤ ਵੀ ਫੈਲਾਈ, ਪਰ ਦਿੱਲੀ ਦੀ ਜਨਤਾ ਨੇ ਦੱਸਿਆ ਕਿ ਹੁਣ ਕੰਮ ਦੀ ਰਾਜਨੀਤੀ ਹੋਵੇਗੀ। ਕੁਝ ਇਸ ਕਿਸਮ ਦੇ ਵਿਚਾਰ ਅਰਵਿੰਦ ਕੇਜਰੀਵਾਲ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਵੀ ਪ੍ਰਗਟਾਏ ਸਨ।
ਇਹ ਸਾਰੇ ਪਾਰਟੀ ਵਾਲੇ ਇਕੱਠੇ ਹੋ ਗਏ। ਪਹਿਲੇ ਦਿੱਲੀ ਮੇ ਤੀਨ ਪਾਰਟੀਆਂ ਹੋਤੀ ਥੀ, ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ। ਇਸ ਵਾਰ ਦੇਸ਼ ਕੀ ਸਾਰੀ ਪਾਰਟੀਆਂ ਲੈ ਆਈ ਹੈ। ਇਸ ਵਾਰ ਬੀਜੇਪੀ, ਕਾਂਗਰਸ, ਜੇਡੀਯੂ, ਆਰਜੇਡੀ, ਐਲਜੇਪੀ, ਅਕਾਲੀ ਦਲ, ਇਹ ਸਾਰੇ ਇਕੱਠੇ ਹੋ ਕੇ ਚੁਣਾਵ ਲੜ ਰਹੇ ਹੈ। ਔਰ ਇਨਕਾ ਇੱਕ ਹੀ ਮਕਸਦ ਹੈ, ਕੇਜਰੀਵਾਲ ਕੋ ਹਰਾਨਾ। ਇਨਕਾ ਇੱਕ ਹੀ ਮਕਸਦ ਹੈ, ਸਾਰੇ ਇਕੱਠੇ ਹੋ ਗਏ, ਇਨਕਾ ਇੱਕ ਹੀ ਮਕਸਦ ਹੈ, ਕੇਜਰੀਵਾਲ ਕੋ ਹਰਾਨਾ। ਮੈਂ ਕਹਤਾ ਹੂੰ ਮੈਂ ਸਕੂਲ ਠੀਕ ਕਰੂੰਗਾ, ਯੇ ਕਹਤੇ ਹਮ ਕੇਜਰੀਵਾਲ ਕੋ ਹਰਾਏਂਗੇ। ਮੈਂ ਕਹਤਾ ਹੂੰ ਮੈਂ ਹਸਪਤਾਲ ਠੀਕ ਕਰੂੰਗਾ, ਯੇ ਕਹਤੇ ਹਮ ਕੇਜਰੀਵਾਲ ਕੋ ਹਰਾਏਂਗੇ। ਯੇ ਸਾਰੇ ਮਿਲ ਕੇ ਦਿੱਲੀ ਕਾ ਵਿਕਾਸ ਰੋਕਣਾ ਚਾਹਤੇ ਹੈ, ਯੇ ਸਾਰੇ ਮਿਲ ਕੇ ਆਪਕੇ ਬੇਟੇ ਕੋ ਹਰਾਨਾ ਚਾਹਤੇ ਹੈ। ਇਸ ਵਾਰ
ਪਾਕਿਸਤਾਨ ਨਾਲ ਸੰਬੰਧਿਤ ਖਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਪੇਸ਼ ਕੀਤੀਆਂ ਜਾਣਗੀਆਂ, ਅਤੇ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਤੀਜਾ ਮੈਚ ਵੀ ਨਿਊਜ਼ੀਲੈਂਡ ਨੇ ਅੱਜ ਜਿੱਤ ਲਿਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੇਐਲ ਰਾਹੁਲ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ 296 ਦੌੜਾਂ ਬਣਾਈਆਂ ਸਨ। ਨਿਊਜ਼ੀਲੈਂਡ ਵੱਲੋਂ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਲ ਅਤੇ ਹੈਨਰੀ ਨਿਕੋਲਸ ਨੇ ਕ੍ਰਮਵਾਰ 66 ਅਤੇ 80 ਦੌੜਾਂ ਦਾ ਯੋਗਦਾਨ ਪਾਉਂਦਿਆਂ ਨਿਊਜ਼ੀਲੈਂਡ ਨੂੰ ਜਿੱਤ ਦੀ ਰਾਹ ਵੱਲ ਤੋਰਿਆ ਸੀ। ਮੈਚ ਬਾਰੇ ਹੋਰ ਜਾਣਕਾਰੀ ਪ੍ਰੋਗਰਾਮ 'ਚ ਅੱਗੇ ਚੱਲ ਕੇ ਪੇਸ਼ ਕੀਤੀ ਜਾਵੇਗੀ, ਅਤੇ ਹੁਣ ਪੇਸ਼ ਹੈ ਅੱਜ ਦੀ ਮੁਦਰਾ ਦੀ ਬਦਲਦਾਰ। ਕਰੰਸੀ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਪਾਕਿਸਤਾਨ ਦੇ 103.54 ਪੈਸੇ, ਭਾਰਤ ਦੇ 47.80 ਪੈਸੇ ਅਤੇ ਅਮਰੀਕਾ ਦੇ 67 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮ ਮਾਹਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਬਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 33 ਡਿਗਰੀ, ਐਡੀਲੇਡ 'ਚ ਧੁੱਪੇ ਧੁੱਪੇ ਜ਼ਰਾ ਤੋਰਾ ਤਾਪਮਾਨ 28 ਡਿਗਰੀ, ਮੈਲਬਰਨ 'ਚ ਹੁਮਸ ਵੱਧ ਤੋਂ ਵੱਧ ਤਾਪਮਾਨ 26 ਡਿਗਰੀ, ਕੈਨਬਰਾ 'ਚ ਮੀਂਹ ਵਾਧਾ ਹੋਇਆ ਜ਼ਰਾ ਤੋਰਾ ਤਾਪਮਾਨ 27 ਡਿਗਰੀ, ਵੋਲਨਗੋਂਗ, ਸਿਡਨੀ, ਨਿਊਕਾਸਲ ਅਤੇ ਬ੍ਰਿਸਬੇਨ 'ਚ ਹਲਕੀ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਤਾਪਮਾਨ ਕ੍ਰਮਵਾਰ 25, 28, 29 ਅਤੇ 31 ਡਿਗਰੀ, ਅਤੇ ਡਾਰਵਿਨ 'ਚ ਕਿਤੇ ਕਿਤੇ ਹਲਕੀ ਵਾਛੜ ਪੈ ਸਕਦੀ ਹੈ, ਵੱਧ ਤੋਂ ਵੱਧ ਤਾਪਮਾਨ 34 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਅੱਗੇ ਦਾ ਪ੍ਰੋਗਰਾਮ ਇਸ ਵਕਫੇ ਤੋਂ ਬਾਅਦ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।